ਸੋ ਸਤਿਗੁਰੂ ਮਹਾਰਾਜ ਨੇ ਜਿਸ ਪ੍ਰਕਾਰ ਲਿਖਵਾਇਆ ਟੁੰਡੇ ਅਸ ਰਾਜਾ ਕੀ ਧੁਨੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਅੱਖਰ ਛੇਵੇਂ ਪਾਤਸ਼ਾਹ ਨੇ ਪਵਾਏ ਹਨ, ਉੱਪਰ ਗੁਰਬਿਲਾਸ ਪਾਤਸ਼ਾਹੀ ਛੇਵੀਂ ਜੋ ਭਾਈ ਮਨੀ ਸਿੰਘ ਜੀ ਨੇ ਚੌਥੇ ਧਿਆਅ ਦੇ ਵਿੱਚ 77 ਪੇਜ ਦੇ ਉੱਪਰ ਲਿਖਿਆ ਬਚਨ, ਸ੍ਰੀ ਸਤਿਗੁਰ ਦਿਖ ਲੱਗੋ ਦੀਵਾਨਾ, ਬੁੱਢੇ ਆਦਿਕ ਸਭ ਇੱਕ ਥਾਨਾ, ਹਰ ਗੋਬਿੰਦ ਕੋ ਕਹਾ ਸੁਨਾਈ, ਆਗਿਆ ਮੋਰ ਸੁਨੋ ਚਿਤ ਲਾਈ, ਸਾਹਿਬ ਬੁੱਢੇ ਬਚਨ ਮਖਾਨਾ, ਤੁਮ ਕਰਨੇ ਜੁੱਧ ਮਹਾਂ ਭੈਆਨਾ, ਗ੍ਰੰਥ ਬੀਚ ਹਮ ਜੋਏ ਲਿਖਾਈ, 22 ਵਾਰ ਸੁਨੋ ਮਨ ਲਾਈ, ਮਨ ਪਸੰਦ ਵਾਰ ਜੋ ਪਾਵੋ, ਤਬੈ ਧੁਨਾ ਤੁਮ ਤਾਹੇ ਚੜਾਵੋ, ਬਾਣੀ ਔਰ ਨਹੀਂ ਤੁਮ ਕਰਨੀ, ਸਤ ਬਚਨ ਸੁਨੋ ਮਮ ਸ੍ਰਵਣੀ। ਸੋ ਇਸ ਤਰ੍ਹਾਂ ਮਹਾਰਾਜ ਨੇ ਉਸ ਵਕਤ 22 ਅਬਦੁੱਲੇ ਅਤੇ ਨੱਥੇ ਢਾਡੀ ਨੇ ਮਹਾਰਾਜ ਨੂੰ ਸੁਣਾਈਆਂ। ਇਹ ਵੀ ਬਚਨ ਆਇਆ ਹੈ ਜਿਸ ਪ੍ਰਕਾਰ ਭਿੰਨ ਭਿੰਨ ਸਭ ਵਾਰ ਉਚਾਰੀ, ਢਾਡੀ ਅਬਦੁਲ ਬੜ ਸ਼ਬਦ ਧਾਰੀ। ਅਬਦੁੱਲੇ ਢਾਡੀ ਨੇ ਬੜੇ ਸੁੰਦਰ ਢੰਗ ਨਾਲ 22 ਸੁਣਾਈਆਂ ਵੱਖੋ ਵੱਖਰੀਆਂ। ਧੁਨ ਜੋਤ 22 ਸੁਣਾਈ, ਦੋਏ ਮਾਸ ਮੈਂ ਨਿਜ ਮਨ ਲਾਈ। ਇਹ 22 ਉਹਨਾਂ ਨੇ 2 ਮਹੀਨੇ ਦੇ ਵਿੱਚ ਸੁਣਾਈਆਂ ਸਨ। 22 ਕੀ ਧੁਨ ਸੁਣ 22, 9 ਧੁਨ ਉੱਪਰ ਵਾਰ ਚੜਾਈ। ਇਹ 22 ਦੀਆਂ ਧੁਨਾਂ ਮਹਾਰਾਜ ਨੇ ਸਰਵਣ ਕੀਤੀਆਂ। ਉਹਨਾਂ ਵਿੱਚੋਂ 9 ਧੁਨਾਂ ਮਹਾਰਾਜ ਨੇ ਪ੍ਰਵਾਨ ਕਰਕੇ ਸਰੂਪ ਦੇ ਵਿੱਚ ਚੜਵਾਈਆਂ। ਕਰੇ ਯਾਦ ਗੁਰੂ ਅਰਜਨ ਬੈਨ, ਮਨ ਪਸੰਦ ਚਾੜੋ ਮਨ ਚੈਨ, ਆਵ ਜੋ ਗੁਰ ਕੇ ਮਨ ਮੈਂ ਭਾਈ, ਹਰ ਗੋਬਿੰਦ ਧੁਨ ਸੋਏ ਚੜਾਈ, ਸਾਹਿਬ ਬੁੱਢੇ ਕੀ ਤਬੈ, ਸ੍ਰੀ ਗੁਰੂ ਆਗਿਆ ਪਾਏ, 9 ਧੁਨ 40 ਕੀ ਸੁਣੋ ਸੋਏ ਚਿਤ ਲਾਏ। ਸੋ ਇਸ ਤਰ੍ਹਾਂ ਇਹ ਕਵਿਤ ਦੇ ਵਿੱਚ ਜਿਵੇਂ ਆਇਆ ਹੈ, ਮਲਕ ਮੁਰੀਦ ਸੂਰ ਚੰਦਰ ਹੜਾ ਜੁੱਧ ਪੂਰ, ਤਾਂ ਕੀ ਧੁਨ ਸੁਣ ਵਾਰ ਮਾਝ ਕੀ ਚੜਾਈ ਹੈ, ਕਮਾਲ ਰਾਏ ਧਾਰ ਕ੍ਰੁੱਧ, ਮੌਜ ਦੀਨ ਜਿਉਂ ਕੀਨੋ ਜੁੱਧ, ਤਾਂ ਕੀ ਧੁਨ ਸੁਣ ਵਾਰ ਗੌੜੀ ਕੀ ਲਿਖਾਈ ਹੈ, ਟੁੰਡੇ ਅਸ ਭਇਓ ਜਸ, ਕੀਨੋ ਬੜੋ ਜੁੱਧ ਰਸ, ਧੁਨ ਸੋ ਅਪਾਰ ਤਾਹੇ ਆਸਾ ਵਾਰ ਪਾਈ ਹੈ, ਸਿਕੰਦਰ ਸੋ ਬੜੋ ਬਲ, ਬ੍ਰਹਮ ਸੋ ਜੁੱਧ ਪਲ, ਤਾਂ ਕੀ ਧੁਨ ਬੈਰੀ ਦਲ ਗੂਜਰੀ ਧਰਾਈ ਹੈ, ਸਵਈਆ ਸੁਣ ਕੈ ਧੁਨ ਔਰ ਲੱਲਾ ਬਹਿਲੀਮ ਕਹਿ, ਵਡ ਹੰਸ ਕੇ ਮਾਹੇ ਚੜਾਈ, ਜੋਧ ਸੋ ਵੀਰ ਭਇਓ ਰਣਧੀਰ, ਪੂਰ ਬਾਣੀ ਸੋ ਰਸ ਰੁਦਰ ਮਚਾਈ, ਸੋ ਧੁਨ ਰਾਮ ਕਲੀ ਸੁਭ ਰਾਗ ਮੈਂ ਹੋਏ ਦਿਆਲ, ਗੁਰੂ ਜੀ ਲਿਖਾਈ, ਮਹਿਮੇ ਹਸਨੇ ਜਿਮ ਜੁੱਧ ਕੀਓ, ਧੁਨ ਸੁੰਦਰ ਸਾਰੰਗ ਵਾਰ ਧਰਾਈ, ਪੁਨ ਰਾਣੇ ਕੈਲਾਸ ਮਾਲਦੇਵ ਜਿਮ ਜੁੱਧ ਕੀਓ, ਤੇਹ ਧੁਨ ਗੁਰੂ ਪ੍ਰਕਾਸ਼ ਮਲਹਾਰ ਵਾਰ ਪੈ ਸੋ ਲਿਖੀ, ਮੂਸੇ ਵਾਰ ਕੀ ਧੁਨ ਸੁਣੀ, ਸ੍ਰੀ ਗੁਰ ਮਨ ਹਰਖਾਏ, ਵਾਰ ਕਾਂਦੜੇ ਪਰ ਲਿਖੀ, ਸੋ ਧੁਨ ਗੁਰ ਪ੍ਰਗਟਾਏ। ਇਹ ਗੁਰਬਿਲਾਸ ਪਾਤਸ਼ਾਹੀ ਛੇਵੀਂ ਚ 8 ਪੰਨੇ ਤੇ 149 ਪੰਨੇ ਦੇ ਉੱਤੇ ਧਿਆਏ 8 ਦੇ ਵਿੱਚ ਇਹ ਬਚਨ ਆਏ ਹਨ। ਇਸ ਤਰ੍ਹਾਂ ਮਹਾਰਾਜ ਨੇ ਇਹਨਾਂ ਦੀ ਜਿਹੜੀ ਸੀ ਯੋਧਿਆਂ ਦੀਆਂ ਵਾਰਾਂ ਲਿਖਵਾਈਆਂ, ਕਿਉਂਕਿ ਨਾਲ ਜੰਗ ਯੁੱਧ ਵੀ ਕਰਨੇ ਸਨ। ਚੰਡੀ ਦੀ ਵਾਰ ਅੱਗੇ 10ਵੇਂ ਪਾਤਸ਼ਾਹ ਨੇ ਲਿਖਵਾਈ। ਸੋ ਇਹਨਾਂ ਦੀ ਸਾਖੀ ਟੁੰਡੇ ਅਸ ਰਾਜੇ ਦੀ ਧੁਨੀ ਜਿਵੇਂ ਲਿਖੀ ਹੈ, ਰਾਜਾ ਸੀ, ਇੱਕ ਚਿੱਤਰ ਕੇਤੂ ਨਾਮ ਕਰਕੇ ਰਾਜਾ ਹੋਇਆ, ਉਹਦੇ ਘਰ ਪਰਮੇਸ਼ਰ ਦੀ ਕਿਰਪਾ ਨਾਲ ਸੁੰਦਰ ਲੜਕਾ ਪੈਦਾ ਹੋਇਆ, ਜਿਹਨੂੰ ਵੇਖਦਿਆਂ ਹੀ ਭੁੱਖ ਲੈ ਜਾਂਦੀ ਸੀ। ਜਿਸ ਵੇਲੇ ਉਹ 40 ਦਿਨਾਂ ਦਾ ਹੋ ਗਿਆ ਤਾਂ ਬ੍ਰਾਹਮਣਾਂ ਪਾਸੋਂ ਪੁੱਛ ਕੇ ਉਹਦਾ ਨਾਮ ਅਸ ਰਾਜ ਰੱਖਿਆ। ਜਿਸ ਵੇਲੇ ਉਹ ਥੋੜ੍ਹੇ ਸਾਲਾਂ ਦਾ ਹੋਇਆ ਤਾਂ ਇੱਕ ਦਿਨ ਰਾਜਾ ਨੇ ਆਪਣੇ ਮਹਿਲਾਂ ਵਿੱਚ ਜੋਸ਼ੀਆਂ ਨੂੰ ਬੁਲਾ ਕੇ ਕਿਹਾ, ਕੋਈ ਐਸਾ ਤਰੀਕਾ ਦੱਸੋ ਜਿਹਦੇ ਨਾਲ ਮੇਰਾ ਪੁੱਤਰ ਤੇਜ ਪ੍ਰਤਾਪ ਤੇ ਬੜੇ ਬਲ ਵਾਲਾ ਹੋਵੇ। ਜੋਤਸ਼ੀਆਂ ਨੇ ਆਪਣੇ ਜੋਤਿਸ਼ ਅਨੁਸਾਰ ਸੋਚ ਵਿਚਾਰ ਕੇ ਆਖਿਆ, ਇਹ ਰਾਜਨ, ਇੱਕ ਸੁੰਦਰ ਭੋਰਾ ਤਿਆਰ ਕਰਵਾ ਕੇ ਉਸ ਅੰਦਰ 12 ਸਾਲ ਇਹਦੀ ਰਹਿਸ਼ ਕਰਾਓ। ਸੋ ਅੰਦਰ ਹੀ ਗੁਸਲਖਾਨਾ ਭਾਵ ਬਾਥਰੂਮ ਹੋਵੇ, ਖਾਣਾ ਤਿਆਰ ਕਰਨ ਲਈ ਅੰਦਰ ਹੀ ਕਿਚਨ ਅਤੇ ਪੜ੍ਹਾਈ ਵਾਸਤੇ ਵੱਖਰਾ ਕਮਰਾ, ਥੱਲੇ ਹੀ ਸਾਰਾ ਘੁੰਮਣ ਫਿਰਨ ਦਾ ਇੰਤਜ਼ਾਮ, ਹਰ ਤਰ੍ਹਾਂ ਦਾ ਇੰਤਜ਼ਾਮ ਇਹਦਾ ਹੋਣਾ ਚਾਹੀਦਾ ਹੈ। ਆਰਾਮ ਦੇ ਵਾਸਤੇ ਸੋਹਣਾ ਮੰਦਰ ਘਰ ਹੋਵੇ, ਮਹਿਲ ਬਾਹਰ ਨਾ ਨਿਕਲੇ ਬਿਲਕੁਲ, ਤਾਂ ਇਹ ਲੜਕਾ ਬਹੁਤ ਤੇਜਸਵੀ ਸੂਰਬੀਰ ਦੁਸ਼ਮਣਾਂ ਦੇ ਨਾਸ ਕਰਨ ਵਾਲਾ ਹੋਵੇਗਾ। ਇਹ ਗੱਲ ਜੋਸ਼ੀਆਂ ਕੋਲੋਂ ਸੁਣ ਕੇ ਰਾਜੇ ਨੇ ਉਸੇ ਵੇਲੇ ਹੁਕਮ ਕਰਤਾ, ਥਾਂ ਤਿਆਰ ਕਰਕੇ ਚੰਗੇ ਉਸਤਾਦ ਲਾ ਕੇ 12 ਵਰੇ ਭੋਰੇ ਚ ਵਿੱਦਿਆ ਪੜ੍ਹਾਈ। ਸੋ ਪੂਰਾ ਸਮਾਂ ਹੋਣ ਨਾਲ ਰਾਜਾ ਨੇ ਮੰਤਰੀਆਂ ਨੂੰ ਹੁਕਮ ਦਿੱਤਾ, ਅਸ ਰਾਜ ਨੂੰ ਬਾਹਰ ਲਿਆਓ। ਮੰਤਰੀਆਂ ਨੇ ਉਸੇ ਵੇਲੇ ਹੋਰ ਸਾਰੇ ਕੰਮ ਛੱਡ ਕੇ ਬੜੀ ਰੌਣਕ ਬਣਾ ਕੇ ਬਾਜੇ ਵਗੈਰਾ ਵਜਾ ਕੇ ਨਾਲ ਲੈ ਕੇ ਬੜੀ ਧੂਮਧਾਮ ਨਾਲ ਭੋਰੇ ਚੋਂ ਆਤਿਸ਼ਬਾਜ਼ੀਆਂ ਸਮੇਤ ਰਾਜਪੁੱਤਰ ਨੂੰ ਬਾਹਰ ਲਿਆਂਦਾ। ਸਭ ਤੋਂ ਪਹਿਲਾਂ ਅਸਰਾਜ ਨੇ ਆਪਣੇ ਪਿਤਾ ਜੀ ਦੇ ਚਰਨਾਂ 'ਤੇ ਆ ਕੇ ਮੱਥਾ ਟੇਕਿਆ। ਅੱਗੋਂ ਪਿਤਾ ਨੇ ਸਿਰ 'ਤੇ ਹੱਥ ਫੇਰਿਆ, ਮੱਥਾ ਚੁੰਮਿਆ, ਗਲ ਨਾਲ ਲਾ ਕੇ ਆਪਣੇ ਪਾਸ ਬਿਠਾ ਲਿਆ। ਉਸ ਵੇਲੇ ਦਾ ਸਮਾਗਮ ਬੜੀਆਂ ਖੁਸ਼ੀਆਂ ਨਾਲ ਪੂਰਾ ਕੀਤਾ ਅਤੇ ਸਭਾ ਵਿੱਚ ਬੈਠੇ ਸਾਰਿਆਂ ਲੋਕਾਂ ਨੂੰ ਮਠਿਆਈ ਦਿੱਤੀ। ਕਹਿੰਦੇ ਨੇ ਕੁਝ ਸਮੇਂ ਪਿੱਛੋਂ ਪਿਤਾ ਨੇ ਕਿਹਾ, ਪੁੱਤਰ ਮਹਿਲਾਂ ਵਿੱਚ ਜਾ ਕੇ ਤੂੰ ਆਪਣੀਆਂ ਸਭ ਮਾਤਾਵਾਂ ਨੂੰ ਮਿਲ ਕੇ ਆ। ਹੁਕਮ ਮੰਨ ਕੇ ਅਸਰਾਜ ਨੇ ਬੜੇ ਅਦਬ ਸਤਿਕਾਰ ਨਾਲ ਸਾਰੀਆਂ ਮਾਤਾਵਾਂ ਦੇ ਚਰਨਾਂ 'ਤੇ ਨਿਮਰਤਾ ਨਾਲ ਮੱਥਾ ਟੇਕ ਕੇ ਬਹੁਤ ਸਾਰੀਆਂ ਅਸੀਸਾਂ 'ਤੇ ਬੜਾ ਪਿਆਰ ਲਿਆ। ਇੱਕ ਰਾਣੀ ਜੋ ਰਾਜੇ ਨੇ ਨਵੀਂ ਵਿਆਹੀ ਹੋਈ ਸੀ, ਜਦ ਉਹਦੇ ਕੋਲ ਆ ਕੇ ਮੱਥਾ ਟੇਕਣ ਲੱਗਾ, ਇਹਦੇ ਸੁੰਦਰ ਚਿਹਰੇ ਨੂੰ ਵੇਖ ਕੇ ਉਹ ਮੋਹਿਤ ਹੋ ਗਈ ਅਤੇ ਅਸਰਾਜ ਦੀਆਂ ਬਾਹਾਂ ਫੜ ਕੇ ਖਲੋ ਗਈ, ਮੱਥਾ ਨਾ ਟੇਕਣ ਦਿੱਤਾ। ਅਸਰਾਜ ਕਹੇ, ਮਾਤਾ ਮੱਥਾ ਟੇਕ ਲੈਣ ਦੇ? ਆਖਣ ਲੱਗੀ, ਤੂੰ ਮੇਰਾ ਕੋਈ ਪੁੱਤਰ ਨਹੀਂ, ਤੂੰ ਤਾਂ ਮੇਰਾ ਪਤੀ ਹੈ, ਤੇਰਾ ਹੱਕ ਨਹੀਂ ਮੱਥਾ ਟੇਕਣ ਦਾ। ਸੋ ਤੂੰ ਐਸੇ ਪ੍ਰਕਾਰ ਜਿਹੜਾ ਹੈ ਪਤੀਆਂ ਵਾਲਾ ਵਿਹਾਰ ਕਰ। ਇਹ ਸੁਣ ਕੇ ਅਸਰਾਜ ਨੇ ਕਿਹਾ, ਇਹ ਗੱਲ ਫੇਰ ਨਾ ਕਹੀਂ, ਤੂੰ ਮੇਰੀ ਮਾਤਾ ਹੈ। ਰਾਣੀ ਨੇ ਆਖਿਆ, ਮੈਂ ਤੇਰੀ ਕੋਈ ਮਾਤਾ ਨਹੀਂ, ਮੈਂ ਤੈਨੂੰ ਆਪਣੇ ਪੇਟੋਂ ਨਹੀਂ ਜੰਮਿਆ, ਮੇਰਾ ਕਿਹਾ ਮੰਨ ਕੇ ਮੇਰੇ ਨਾਲ ਮਾੜਾ ਕਰਮ ਕਰ, ਨਹੀਂ ਤਾਂ ਮੈਂ ਤੇਰਾ ਬੁਰਾ ਹਾਲ ਕਰਵਾ ਦਿਆਂਗੀ, ਹੋ ਸਕਿਆ ਤੈਨੂੰ ਜਾਨੋਂ ਹੀ ਮਰਵਾ ਦਿਆਂਗੀ। ਉਹਨੂੰ ਦਬਕਾ ਮਾਰਿਆ। ਰਾਜਪੁੱਤਰ ਇਹ ਗੱਲਾਂ ਸੁਣ ਕੇ ਬੜੀਆਂ ਸੋਚਾਂ 'ਚ ਪੈ ਗਿਆ। ਅਖੀਰਕਾਰ ਅਸਰਾਜ ਬੜਾ ਪਰਮਾਤਮਾ ਅਤੇ ਅਕਲਮੰਦ ਸੀ, ਇਹ ਕਹਿਣ ਲੱਗਿਆ, ਮਾਤਾ ਇੱਕ ਵੇਰਾ ਤਾਂ ਮਰਨਾ ਹੀ ਆ, ਪਰ ਕਲੰਕਿਤ ਹੋ ਕੇ ਨਹੀਂ ਮਰਨਾ, ਤੂੰ ਆਪਣੇ ਖਿਆਲਾਂ ਨੂੰ ਮੋੜ ਲੈ। ਇੰਨੀ ਗੱਲ ਆਖ ਕੇ ਅਸਰਾਜ ਝੱਟ ਬਾਹਰ ਦੌੜ ਆਇਆ। ਪਿੱਛੋਂ ਰਾਣੀ ਨੇ ਰਾਜੇ ਦੇ ਆਉਣ ਦਾ ਵੇਲਾ ਜਾਣ ਕੇ ਉਹ ਚਲਿੱਤਰ ਕਰ ਲਿਆ, ਜਿਹੜੇ ਕਹਿੰਦੇ ਅਸੀਂ ਦਸਮ ਦੇ ਚਲਿੱਤਰ ਨਹੀਂ ਪੜ੍ਹਨੇ, ਜੇ ਚਲਿੱਤਰ ਨਹੀਂ ਪੜ੍ਹੋਗੇ ਤੁਹਾਨੂੰ ਸਮਝ ਹੀ ਨਹੀਂ ਲੱਗਣਾ ਇਹਨਾਂ ਦੇ ਚਲਿੱਤਰ ਹੁੰਦੇ ਕੀ ਨੇ, ਸੋ ਇਸ ਕਰਕੇ ਤਾਂ ਉਹ ਲਿਖੇ ਹੋਏ ਨੇ। ਸੋ ਗਲ ਦੇ ਕੱਪੜੇ ਪਾੜ ਦਿੱਤੇ, ਗਹਿਣੇ ਲਾਹ ਸੁੱਟੇ, ਸਿਰ ਦੇ ਵਾਲ ਖਿਲਾਰ ਕੇ ਪਿੰਡੇ 'ਤੇ ਨੌਂਦਰਾ ਮਾਰ ਕੇ ਬੁਰਾ ਹਾਲ ਬਣਾ ਲਿਆ, ਜ਼ਮੀਨ 'ਤੇ ਲਿਟ ਗਈ। ਇੰਨੇ ਨੂੰ ਰਾਜਾ ਜੀ ਆ ਕੇ ਆਉਂਦਿਆਂ ਸਾਰੇ ਹਾਲਤ ਵੇਖ ਕੇ ਹੈਰਾਨ ਹੋਏ, ਕਹਿਣ ਲੱਗੇ, ਹਾਲ ਕਿਹਨੇ ਕੀਤਾ ਤੇਰਾ? ਰਾਣੀ ਬੋਲੀ, ਹੋਰ ਕਿਹਨੇ ਕਰਨਾ, ਤੇਰਾ ਜਿਹੜਾ ਨੇਕ ਪੁੱਤਰ ਤੂੰ ਕਹਿਣਾ ਉਹਦੀ ਕਾਲੀ ਕਰਤੂਤ ਦੇਖ ਲੈ, ਜਿਹਦੀ ਤੂੰ ਉਪਮਾ ਰੋਜ਼ ਕਰਦਾ ਸੀ, ਜਾਂ ਤਾਂ ਇਹਨੂੰ ਮਰਵਾ ਦੇ, ਨਹੀਂ ਤਾਂ ਮੈਂ ਮਰ ਜਾਊਂਗੀ। ਸੋ ਆਪਣੀ ਪਿਆਰੀ ਰਾਣੀ ਜਾਣ ਕੇ ਗੱਲ ਸੁਣ ਕੇ ਰਾਜੇ ਨੂੰ ਬੜਾ ਗੁੱਸਾ ਆਇਆ, ਉਹਨੇ ਗੁੱਸੇ 'ਚ ਅੰਨਾ ਪਾਗਲ ਹੋ ਗਿਆ। ਸੋਚਿਆ ਸਮਝਿਆ ਕੋਈ ਨਾ, ਮੰਤਰੀ ਨੂੰ ਬੁਲਾ ਕੇ ਸਖ਼ਤ ਹੁਕਮ ਦੇਤਾ, ਹੁਣੇ ਹੀ ਜਲਾਦਾਂ ਨੂੰ ਸਦਵਾ ਕੇ ਅਸਰਾਜ ਨੂੰ ਬਾਹਰ ਲਿਜਾ ਕੇ ਚੁੱਪ ਚਪੀਤੇ ਮਰਵਾ ਦਿਓ, ਅਤੇ ਇਸ ਦਾ ਕੋਈ ਨਾ ਕੋਈ ਇੱਕ ਅੰਗ ਕੱਟ ਕੇ ਮੈਨੂੰ ਲਿਆ ਕੇ ਦਿਖਾ ਦਿਓ, ਮੈਨੂੰ ਤਸੱਲੀ ਹੋ ਜੂ ਕਿ ਮਾਰਤਾ। ਬਾਦਸ਼ਾਹ ਦਾ ਹੁਕਮ ਮੰਨ ਕੇ ਜਲਾਦ ਅਸਰਾਜ ਨੂੰ ਬਾਹਰ ਲੈ ਕੇ ਗਏ, ਪਰ ਰਾਜਪੁੱਤਰ ਦੇ ਸੋਹਣੇ ਖੂਬਸੂਰਤ ਚਿਹਰੇ ਨੂੰ ਵੇਖ ਕੇ ਮਾਰ ਲਈ ਕਿਸੇ ਦਾ ਹੌਂਸਲਾ ਨਾ ਪਵੇ, ਇੱਕ ਦੂਜੇ ਦੇ ਮੂੰਹ ਵੱਲ ਤੱਕਣ, ਬੜੇ ਸ਼ਸ਼ੋ ਪੰਚ ਪੈ ਗਏ। ਅਖੀਰ ਇੱਕ ਨੇ ਸਲਾਹ ਦਿੱਤੀ ਕਿ ਬਹੁਤਾ ਡਰ ਤਾਂ ਬਾਦਸ਼ਾਹ ਦਾ ਹੀ ਹੈ, ਤੁਸੀਂ ਬਾਦਸ਼ਾਹ ਦੀ ਤਸੱਲੀ ਵਾਸਤੇ ਇਹਦਾ ਇੱਕ ਹੱਥ ਵੱਢ ਕੇ ਲੈ ਜਾਓ। ਜਲਾਦਾਂ ਨੇ ਗੱਲ ਦਿਲ ਪਸੰਦੀ ਵਾਲੀ ਸੋਚ ਕੇ ਰਾਜਪੁੱਤਰ ਦਾ ਗੁੱਟ ਕੋਲੋਂ ਹੱਥ ਵੱਢ ਕੇ ਉਹਨੂੰ ਥੋੜ੍ਹੇ ਪਾਣੀ ਵਾਲੇ ਖੂਹ 'ਚ ਸਿੱਟ ਦਿੱਤਾ, ਵਾਪਸ ਮੁੜਿਆ। ਮਹਿਲਾਂ ਵਿੱਚ ਰਾਜਾ ਨੂੰ ਆ ਕੇ ਜਦੋਂ ਹੱਥ ਕੱਟਿਆ ਵਿਖਾ ਕੇ ਤਸੱਲੀ ਕਰਾਤੀ, ਠੀਕ ਅਸਰਾਜ ਨੂੰ ਮਾਰ ਆਏ। ਇਹ ਅਸਲ ਵਿੱਚ ਵਜ਼ੀਰ ਨੇ ਕਿਹਾ ਸੀ ਉਹਨਾਂ ਨੂੰ ਮਾਰਿਓ ਨਾ, ਇਹ ਰਾਣੀ ਕਰ ਇਹੀ ਹੋਈ ਹੈ ਮਾੜੇ ਕਰਤੂਤਾਂ ਵਾਲੀ, ਅਤੇ ਰਾਜਾ ਇਹ ਨਹੀਂ ਬਣਨਾ ਇੱਕ ਦਿਨ। ਜਦ ਕੁਝ ਸਮਾਂ ਲੰਘ ਗਿਆ ਤਾਂ ਇੱਕ ਵਣਜਾਰਿਆਂ ਦਾ ਟੋਲਾ ਆਪਣੇ ਰਾਹੇ ਉੱਥੇ ਤੁਰਿਆ ਜਾ ਰਿਹਾ, ਉਹਨਾਂ ਨੂੰ ਪਿਆਸ ਲੱਗੀ, ਖੂਹ 'ਚ ਪਾਣੀ ਪੀਣ ਵਾਸਤੇ ਥੱਲੇ ਨੂੰ ਦੇਖਿਆ, ਪਾਣੀ ਖਿੱਚਣ ਵਾਸਤੇ ਖੂਹ 'ਚ ਡੋਲ ਸੁੱਟਿਆ ਤਾਂ ਅਸਰਾਜ ਨੇ ਡੋਲ ਫੜ ਲਿਆ। ਉੱਪਰ ਨੂੰ ਖਿੱਚਣ ਖਿੱਚਿਆ ਨਾ ਜਾਵੇ ਤਾਂ ਵਣਜਾਰਿਆਂ ਨੇ ਸੋਚਿਆ ਕੋਈ ਬਲਾ ਖੂਹ ਦੇ ਵਿੱਚ ਜਿਹਨੇ ਡੋਲ ਫੜ ਲਿਆ। ਜਦੋਂ ਅੰਦਰ ਦੇਖਿਆ ਤਾਂ ਇੱਕ ਸੁੰਦਰ ਰਾਜਕੁਮਾਰ ਆ ਗਿਆ ਨਜ਼ਰ, ਦਿਲ ਵਿੱਚ ਤਰਸ ਆਇਆ, ਅਸਰਾਜ ਨੂੰ ਬਾਹਰ ਕੱਢ ਲਿਆ। ਹੱਥ ਜ਼ਖਮੀ ਹੋਇਆ ਵੇਖ ਕੇ ਪੱਟੀ ਬੰਨ੍ਹ ਕੇ ਬਲਦ ਦੇ ਉੱਪਰ ਬਿਠਾ ਕੇ ਨਾਲ ਲੈ ਗਏ। ਸੋ ਥੋੜ੍ਹਾ ਰਸਤਾ ਲੰਘੇ ਤਾਂ ਰਾਹ 'ਚ ਇੱਕ ਰਾਜੇ ਦਾ ਧੋਬੀ ਰਾਜੇ ਦੇ ਕੱਪੜੇ ਧੋ ਰਿਹਾ ਸੀ। ਅਸਰਾਜ ਦੇ ਸੁੰਦਰ ਸਰੂਪ ਨੂੰ ਵੇਖ ਕੇ ਉਹਨੂੰ ਸੋਹਣੇ ਕੱਪੜੇ ਧੋਣੇ ਭੁੱਲ ਗਏ, ਉਸੇ ਵੇਲੇ ਤੱਕਣਾ ਸ਼ੁਰੂ ਕਰਤਾ। ਵਣਜਾਰਿਆਂ ਪੁੱਛਿਆ, ਤੂੰ ਆਪਣੇ ਕੰਮ ਛੱਡ ਕੇ ਇਹਦੇ ਵੱਲ ਕਿਉਂ ਨਜ਼ਰ ਲਾਈ? ਧੋਬੀ ਕਹਿਣ ਲੱਗਿਆ, ਮੇਰੇ ਘਰ ਔਲਾਦ ਨਹੀਂ, ਮੈਂ ਚਾਹੁੰਦਾ ਮੇਰੇ ਘਰ ਲੜਕਾ ਹੋਵੇ। ਤਾਂ ਵਣਜਾਰਿਆਂ ਨੇ ਅਸਰਾਜ ਨੂੰ ਮੁੱਲ ਵੇਚਤਾ ਉਹਦੇ ਕੋਲ, ਰਾਜਪੁੱਤਰ ਨੂੰ ਲੈਂਦੇ ਹੀ ਸਾਰ ਧੋਬੀ ਨੂੰ ਚਾਰ ਚੰਨ ਚੜ੍ਹ ਗਏ। ਸੋ ਘਰ ਲਿਆ ਕੇ ਬੜਾ ਪਿਆਰ ਕੀਤਾ, ਦਿਲ ਦੀਆਂ ਸਧਰਾਂ ਪੂਰੀਆਂ ਕੀਤੀਆਂ, ਆਪਣੇ ਦੁੱਖ ਸੁੱਖ ਦਾ ਸਾਥੀ ਸਮਝ ਕੇ ਕੁਝ ਸਮੇਂ ਤੋਂ ਪਿੱਛੋਂ ਆਪਣੇ ਕੰਮ ਦੀਆਂ ਭੂਮਣਾ ਪਾਉਣ ਵਾਸਤੇ ਸਵੇਰ ਸਾਰ ਬਲਦ ਉੱਪਰ ਕੱਪੜੇ ਧਰ ਕੇ ਟਿਕਾਣਾ ਸਮਝਾ ਕੇ ਤੋਰ ਦਿਆ ਕਰੇ ਕਿ ਫਲਾਣੀ ਜਗ੍ਹਾ ਪਾਣੀ ਦੇ ਕੰਢੇ ਕੱਪੜੇ ਉਤਾਰ ਕੇ ਬਲਦ ਨੂੰ ਘਰ ਚਰਨੇ ਛੱਡ ਦੇਈ। ਅਸਰਾਜ ਨੇ ਧਰਮ ਪਿਤਾ ਦਾ ਕਹਿਣਾ ਮੰਨ ਕੇ ਰੋਜ਼ਾਨਾ ਇਸੇ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਤੇ ਉੱਧਰ ਕੀ ਹੋਇਆ, ਅਕਾਲ ਪੁਰਖ ਦੇ ਹੁਕਮ ਅਨੁਸਾਰ ਜਿਵੇਂ ਬਾਣੀ ਚ ਬਚਨਾ ਘੱਲੇ ਆਵੈ ਨਾਨਕਾ ਸੱਦੇ ਉੱਠੀ ਜਾਹੇ ਦੇ ਹੁਕਮ ਅਨੁਸਾਰ, ਉਹ ਜਿਹੜੇ ਰਾਜ ਵਿੱਚੋਂ ਲੰਘੇ ਸੀ ਉਹ ਹੋਰ ਰਾਜੇ ਦਾ ਰਾਜ ਸੀ, ਉਹ ਰਾਜਾ ਚੜ੍ਹਾਈ ਕਰ ਗਿਆ। ਉੱਥੇ ਰਾਜੇ ਦੇ ਘਰ ਸੰਤਾਨ ਕੋਈ ਨਹੀਂ ਸੀ, ਮੰਤਰੀਆਂ ਨੇ ਰਾਜ ਗੱਦੀ ਪਰ ਨਵੇਂ ਆਦਮੀ ਨੂੰ ਬਿਠਾਉਣ ਲਈ ਬਹੁਤ ਵਿਚਾਰ ਕੀਤੀ। ਅਖੀਰ ਇਸ ਨਤੀਜੇ ਤੇ ਪਹੁੰਚੇ ਕਿ ਜੋਸ਼ੀਆਂ ਕੋਲੋਂ ਪੁੱਛ ਲਈਏ, ਕਿਉਂਕਿ ਵਜ਼ੀਰ ਆਪ ਰਾਜ ਗੱਦੀ ਉੱਤੇ ਬੈਠ ਨਹੀਂ ਸਕਦੇ, ਜੇ ਬੈਠਣ ਤਾਂ ਨਰਕਾਂ ਦੇ ਅਧਿਕਾਰੀ ਹੁੰਦੇ। ਪੁਰਾਣੇ ਲੋਕ ਰੱਬ ਤੋਂ ਡਰਦੇ ਹੁੰਦੇ ਸੀ, ਜੇ ਅੱਜ ਕੱਲ੍ਹ ਦਾ ਹੁੰਦਾ ਫਿਰ ਤਾਂ ਬਹਿ ਹੀ ਜਾਂਦਾ। ਸੋ ਜੋਤਸ਼ੀਆਂ ਨੂੰ ਸੱਦ ਕੇ ਪੁੱਛ ਕੀਤੀ ਕਿ ਰਾਜ ਗੱਦੀ ਤੇ ਕਿਹਨੂੰ ਉਠਾਈਏ। ਉਹਨਾਂ ਨੇ ਆਪਣੇ ਜੋਤਿਸ਼ ਅਨੁਸਾਰ ਸਲਾਹ ਦਿੱਤੀ ਕਿ ਸ਼ਹਿਰ ਦੇ ਸਾਰੇ ਦਰਵਾਜ਼ੇ ਰਾਤ ਨੂੰ ਬੰਦ ਕਰ ਦਿਓ, ਕਿਉਂਕਿ ਪਹਿਲਾਂ ਸ਼ਹਿਰਾਂ ਦੇ ਦੁਆਲੇ ਪਿੰਡਾਂ ਦੁਆਲੇ ਬੜੀ ਵੱਡੀ ਕੰਧ ਕੱਢ ਕੇ ਦਰਵਾਜ਼ੇ ਲੱਗੇ ਹੁੰਦੇ ਸੀ ਤਾਂ ਕਿ ਕੋਈ ਸ਼ੇਰ ਵਗੇਰਾ ਜਾਂ ਡਾਕੂ ਨਾ ਅੰਦਰ ਆ ਜਾਣ। ਸੋ ਅੰਮ੍ਰਿਤ ਵੇਲੇ ਜੀ ਦੇ ਹੱਥ ਲੱਗਣ ਨਾਲ ਜਿੰਦੇ ਸਮੇਤ ਦਰਵਾਜ਼ੇ ਖੁੱਲ੍ਹ ਜਾਣ, ਉਹਨੂੰ ਰਾਜ ਗੱਦੀ ਤੇ ਬਿਠਾ ਦਿਓ। ਮੰਤਰੀਆਂ ਨੇ ਉਸ ਦਿਨ ਸ਼ਾਮ ਨੂੰ ਸਭ ਦਰਵਾਜ਼ੇ ਬੰਦ ਕਰਵਾ ਤੇ ਦੋ ਦੋ ਦਰਬਾਨ ਚ ਹਰੇਕ ਦਰਵਾਜ਼ੇ ਅੱਗੇ ਖੜੇ ਕਰਕੇ ਹੁਕਮ ਦੇਤਾ ਕਿ ਸਵੇਰ ਸਾਰ ਜਿਹਦੇ ਹੱਥ ਲੱਗਣ ਨਾਲ ਜਿੰਦਰੇ ਬੂਹੇ ਖੁੱਲ ਜਾਣ ਉਹਨੂੰ ਫੜ ਲਿਓ। ਜਿਸ ਵੇਲੇ ਇਸ ਰਾਜ ਆਪਣੇ ਨੇਮ ਅਨੁਸਾਰ ਘਰੋਂ ਬਲਦ ਉੱਤੇ ਕੱਪੜੇ ਰੱਖ ਕੇ ਤੁਰ ਪਿਆ, ਸੋ ਅੱਗੇ ਦਰਵਾਜ਼ਾ ਬੰਦ ਵੇਖ ਕੇ ਆਪਣਾ ਟੁੰਡਾ ਜਿਹੜਾ ਸੀ ਟੁੰਡ ਹੱਥ ਵਾਲਾ ਵੱਢਿਆ ਹੋਇਆ ਹੱਥ ਅੱਗੇ ਵਧਾ ਕੇ ਜਿੰਦਰੇ ਨੂੰ ਲਾਇਆ ਤਾਂ ਜਿੰਦਰੇ ਦਾ ਦਰਵਾਜ਼ੇ ਦੋਵੇਂ ਖੁੱਲ੍ਹ ਕੇ ਦਰਬਾਨਚੀ ਨੇ ਉਸੇ ਵੇਲੇ ਫੜ ਲਿਆ ਉਹਨੂੰ, ਕਿਉਂਕਿ ਪਿਛਲੇ ਜਨਮਾਂ ਦੀ ਕਮਾਈ ਕਰਕੇ ਜਿਹਨੂੰ ਰੱਬ ਨੇ ਰਾਜ ਦੇਣਾ ਹੁੰਦਾ ਉਹਦੇ ਕੋਲ ਤਾਕਤ ਵੀ ਹੁੰਦੀ ਹੈ। ਦਿਨ ਚੜ੍ਹਨ ਤੇ ਉਹਨੂੰ ਮਹਿਲਾਂ ਵਿੱਚ ਵਜ਼ੀਰਾਂ ਦੇ ਸਾਹਮਣੇ ਲੈ ਗਏ। ਪੁੱਛਣ ਤੇ ਇਸ ਰਾਜ ਨੇ ਮੁੱਢ ਤੋਂ ਲੈ ਕੇ ਅਖੀਰ ਤੱਕ ਆਪਣੀ ਸਾਰੀ ਕਹਾਣੀ ਦੱਸੀ। ਸਾਰੇ ਮੰਤਰੀ ਖੁਸ਼ ਹੋਏ ਕਿਉਂਕਿ ਉਹਨਾਂ ਨੂੰ ਰਾਜ ਗੱਦੀ ਤੇ ਬਿਠਾਉਣ ਵਾਸਤੇ ਰਾਜੇ ਦਾ ਲੜਕਾ ਹੀ ਮਿਲ ਗਿਆ। ਸੋ ਸਰੀਰ ਦੇ ਉੱਤੇ ਸੋਹਣਾ ਵਟਨਾ ਮਲ ਕੇ ਚੰਗੀ ਤਰ੍ਹਾਂ ਇਸ਼ਨਾਨ ਕਰਾ ਕੇ ਸੋਹਣੇ ਕੱਪੜੇ ਪਵਾ ਕੇ ਕਲਗੀ ਜਿਗਾ ਬੰਨ੍ਹ ਕੇ ਸਾਜ ਧਜ ਦੇ ਨਾਲ ਅਸਰਾਜ ਨੂੰ ਗੱਦੀ ਤੇ ਬਿਠਾ ਤਾ। ਅਸਰਾਜ ਨੇ ਆਪਣੀ ਰੂਹਾਨੀ ਤਾਕਤ ਨਾਲ ਬੜਾ ਸੋਹਣਾ ਧਰਮ ਦਾ ਰਾਜ ਕੀਤਾ, ਪਰਜਾ ਨੂੰ ਬਹੁਤ ਸੁਖੀ ਵਿਚਾਇਆ, ਜਿਸ ਨਾਲ ਇਹਦੀ ਕੀਰਤੀ ਗੁਲਾਬ ਦੇ ਫੁੱਲ ਵਾਂਗ ਚਾਰੇ ਪਾਸੇ ਖੁਸ਼ਬੂ ਫੈਲ ਗਈ। ਸਮੇਂ ਦੇ ਚੱਕਰ ਅਨੁਸਾਰ ਇਹਦੇ ਪਿਤਾ ਦੇ ਦੇਸ਼ ਵਿੱਚ ਬੜਾ ਕਾਲ ਪੈ ਗਿਆ। ਕਾਲ ਹੁੰਦਾ ਜੋ ਕਣਕ ਨਾ ਹੋਵੇ, ਚੌਲ ਨਾ ਹੋਣ, ਲੋਕੀ ਭੁੱਖੇ ਮਰਨ ਲੱਗ ਪਏ। ਸੋ ਚਿੱਤਰਕੇਤੂ ਰਾਜੇ ਦੇ ਦੇਸ਼ ਵਾਸੀ ਲੋਕ ਅਨਾਜ ਲੱਭਦੇ ਲੱਭਦੇ ਅਸਰਾਜ ਦੇ ਦੇਸ਼ ਚ ਆ ਗਏ। ਜਿਸ ਵੇਲੇ ਅਸਰਾਜ ਨੂੰ ਖ਼ਬਰ ਮਿਲੀ ਕਿ ਮੇਰੇ ਪਿਤਾ ਦੇ ਦੇਸ਼ ਦੇ ਆਦਮੀ ਇਲਾਜ ਲੈਣ ਵਾਸਤੇ ਆਏ ਨੇ, ਉਸ ਵੇਲੇ ਉਹਨਾਂ ਪਾਸੋਂ ਕੋਈ ਰੁਪਈਆ ਨਾ ਲਿਆ, ਐਵੇਂ ਹੀ ਅਨਾਜ ਚਕਾਤਾ ਬੋਰੀਆਂ। ਲੋਕਾਂ ਨੇ ਆਪਣੇ ਚਿੱਤਰਕੇਤੂ ਰਾਜੇ ਕੋਲ ਆ ਕੇ ਅਸਰਾਜ ਦੀ ਬੜੀ ਉਪਮਾ ਕੀਤੀ ਕਿ ਟੁੰਡਾ ਅਸਰਾਜ ਨਾਮੀ ਬਾਦਸ਼ਾਹ ਬੜਾ ਧਰਮਾਤਮਾ ਹੈ ਕਿ ਅੰਨ ਦੀਆਂ ਬੋਰੀਆਂ ਐਵੇਂ ਮੁਫ਼ਤੀ ਚੁਕਾ ਦਿੰਦਾ ਹੈ। ਤਾਂ ਚਿੱਤਰਕੇਤੂ ਨੂੰ ਵਿਚਾਰਿਆ ਇਹੋ ਜਿਹੇ ਧਰਮਾਤਮੇ ਰਾਜੇ ਨੂੰ ਤਾਂ ਜ਼ਰੂਰ ਮਿਲਣਾ ਚਾਹੀਦਾ। ਉਸ ਵੇਲੇ ਸੁਨੇਹਾ ਭੇਜ ਕੇ ਮੈਂ ਆਪ ਨੂੰ ਮਿਲਣ ਆ ਰਿਹਾ ਬਈ। ਜਿਸ ਵੇਲੇ ਅਸਰਾਜ ਨੇ ਸੁਣਿਆ ਮੇਰਾ ਪਿਤਾ ਮੈਨੂੰ ਮਿਲਣ ਆ ਰਿਹਾ, ਉਸ ਵੇਲੇ ਵਾਜਿਆਂ ਗਾਜਿਆਂ ਸਮੇਤ ਅੱਗਿਓਂ ਆ ਕੇ ਸਤਿਕਾਰ ਨਾਲ ਆਪਣੇ ਮਹਿਲਾਂ ਚ ਲੈ ਗਿਆ। ਚਿੱਤਰਕੇਤੂ ਨੇ ਪੁੱਛਿਆ ਤੇਰੇ ਪਿਤਾ ਦਾ ਕੀ ਨਾਂ ਆ? ਅਸਰਾਜ ਨੇ ਕਿਹਾ ਧਰਮ ਦਾ ਬਾਪ ਤਾਂ ਗੁਜ਼ਰ ਗਿਆ ਜਿਹਦੀ ਰਾਜ ਗੱਦੀ ਪਰ ਬੈਠਾ, ਤੇ ਪਿਛਲੇ ਜਿਹੜਾ ਪਿਤਾ ਮੇਰੇ ਉਹ ਆਪ ਹੋ। ਬੜਾ ਹੈਰਾਨ ਹੋਇਆ ਸੁਣ ਕੇ ਅਸਰਾਜ ਕੋਲੋਂ ਸਾਰੀ ਕਹਾਣੀ ਸੁਣ ਕੇ। ਚਿੱਤਰਕੇਤੂ ਨੇ ਪ੍ਰਸੰਨ ਹੋ ਕੇ ਆਪਣਾ ਰਾਜ ਵੀ ਟੁੰਡੇ ਅਸਰਾਜ ਨੂੰ ਦੇ ਦਿੱਤਾ। ਸੋ ਉਸ ਸਮੇਂ ਦੂਜੀ ਰਾਣੀ ਦੇ ਪੁੱਤਰ ਖਾਨ ਤੇ ਸੁਲਤਾਨ ਨੇ ਜੰਗ ਕੀਤਾ, ਅਖੀਰ ਅਸਰਾਜ ਦੀ ਜਿੱਤ ਹੋ ਗਈ। ਉਸ ਵੇਲੇ ਢਾਡੀਆਂ ਨੇ ਉਹ ਵਾਰ ਛੇਵੇਂ ਪਾਤਸ਼ਾਹ ਨੂੰ ਸੁਣਾਈ ਸੀ। ਉਹ ਫਿਰ ਵਾਰ ਦੇ ਆਧਾਰ ਤੇ ਹੀ ਇਹ ਆਸਾ ਦੀ ਵਾਰ ਦਾ ਸਿਰਲੇਖ ਲਿਖਿਆ, ਟੁੰਡੇ ਅਸਰਾਜ ਕੀ ਧੁਨੀ। ਉਹ ਫਿਰ ਵਾਰ ਦੀਆਂ ਜਿਵੇਂ ਪੰਜ ਲਾਈਨਾਂ ਹੁੰਦੀਆਂ ਜਾਂ ਛੇ ਹੁੰਦੀਆਂ ਨੇ, ਤਾਂ ਉਹਨਾਂ ਨੇ ਜਦੋਂ ਨੱਥੇ ਬਦੁੱਲੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖੜ ਕੇ ਛੇਵੇਂ ਪਾਤਸ਼ਾਹ ਕੋਲੇ ਵਾਰ ਗਾਈ, ਭਵਕਿਆ ਸ਼ੇਰ ਸਰਦੂਲ ਰਾਏ ਰਣ ਮਾਰੂ ਬੱਜੇ, ਸੁਲਤਾਨ ਖਾਨ ਬੜ ਸੂਰਮੇ ਵਿੱਚ ਰਣ ਦੇ ਗੱਜੇ, ਖਤ ਲਿਖੇ ਟੁੰਡੇ ਅਸਰਾਜ ਨੂੰ ਪਾਤਸ਼ਾਹੀ ਅੱਜੇ, ਟਿੱਕਾ ਸਾਰੰਗ ਬਾਪ ਨੇ ਦਿੱਤਾ ਭਰ ਲੱਜੇ, ਫਤਿਹ ਪਾਏ ਅਸਰਾਜ ਜੀ ਸ਼ਾਹੀ ਪਰ ਸੱਜੇ। ਸੋ ਚਿੱਤਰਕੇਤੂ ਰਾਜੇ ਦਾ ਦੂਜਾ ਨਾਮ ਸਾਰੰਗ ਵੀ ਹੈ। ਜਿਸ ਵਿੱਚ ਢਾਡੀਆਂ ਨੇ ਅਕਾਲ ਤਖ਼ਤ ਦੇ ਹੇਠ ਖਲੋ ਕੇ ਟੁੰਡੇ ਅਸਰਾਜ ਦੀ ਪੌੜੀ ਗਾਇਨ ਕੀਤੀ ਤਾਂ ਛੇਵੇਂ ਗੁਰੂ ਸਾਹਿਬ ਨੇ ਸੁਣ ਕੇ ਸੰਕੇਤ ਕੀਤਾ ਕਿ ਜਿਵੇਂ ਇਹ ਪੌੜੀ ਗਾਇਨ ਕੀਤੀ ਹੈ ਇਵੇਂ ਹੀ ਆਸਾ ਦੀ ਵਾਰ ਦੀਆਂ ਪੌੜੀਆਂ ਵੀ ਪਾਈ ਗਾਇਨ ਕਰਨੀਆਂ ਹਨ। ਸੋ ਇਸ ਤਰ੍ਹਾਂ ਇੱਕ ਇਹ ਉਥਾਨਕਾ ਪੁਰਾਣੀ ਚੱਲੀ ਆਉਂਦੀ ਹੈ ਕਿ ਉਹਨਾਂ ਨੇ ਇਹ ਜਿਹੜੀ ਵਾਰ ਸੀ ਇਹਦੇ ਵਿੱਚ ਗਾਈ। ਸੋ ਜਿਸ ਕਰਕੇ ਫਿਰ ਉਹ ਮਹਾਰਾਜ ਦੇ ਹੁਕਮ ਅਨੁਸਾਰ ਆਪਾਂ ਨੇ ਇਹ ਸਵੇਰੇ ਪਹਿਲੇ ਜੋ ਸਲੋਕ ਦੇ ਅਰਥ ਕੁਝ ਕੀਤੇ ਕੁਝ ਬਾਕੀ ਨੇ। ਤੀਸਰੀ ਉਥਾਨਕਾ ਇਉਂ ਵੀ ਦੱਸਦੇ ਮੋਹ ਅਤੇ ਵਿਵੇਕ ਇਹਨਾਂ ਦੋਹਾਂ ਰਾਜਿਆਂ ਦਾ ਆਪਸ ਵਿੱਚ ਰੋਜ਼ ਯੁੱਧ ਹੁੰਦਾ। ਕਦੇ ਮੋਹ ਟੁੰਡਾ ਹੋ ਜਾਂਦਾ ਕਦੇ ਵਿਵੇਕ ਟੁੰਡਾ ਹੋ ਜਾਂਦਾ। ਜਿਸ ਤਰ੍ਹਾਂ ਇਹਨਾਂ ਦੀ ਪੌੜੀ ਗਾਇਨ ਕੀਤੀ ਜਾਂਦੀ ਉਵੇਂ ਆਸਾ ਦੀ ਵਾਰ ਦੀਆਂ ਪੌੜੀਆਂ ਗਾਇਨ ਕਰਨੀਆਂ। ਮੋਹ ਤੇ ਵਿਵੇਕ ਇਹਨਾਂ ਦੋਹਾਂ ਰਾਜਿਆਂ ਦੇ ਯੁੱਧ ਦਾ ਵਿਸਥਾਰ ਪ੍ਰਸੰਗ ਦਸਮੇਸ਼ ਪਿਤਾ ਜੀ ਨੇ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਰਸਨਾਥ ਦੀ ਕਥਾ ਚ ਲਿਖਿਆ ਅਤੇ ਪ੍ਰਬੋਧ ਚੰਦਰ ਨਾਟਕ ਵਿੱਚ ਵੀ ਇਹਨਾਂ ਦੋਹਾਂ ਰਾਜਿਆਂ ਦਾ ਜ਼ਿਕਰ ਵਿਸਥਾਰ ਪੂਰਵਕ ਦਸਵੇਂ ਪਾਤਸ਼ਾਹ ਲਿਖਿਆ। ਉਹ ਨਾ ਤਾਂ ਕਿਸੇ ਨੇ ਪੜ੍ਹਿਆ ਨਾ ਉਹਦੀ ਕਿਸੇ ਨੇ ਕਥਾ ਕੀਤੀ ਅੱਜ ਤੱਕ। ਜੇ ਸਮਾਂ ਆਏਗਾ ਉਹਦੀ ਕਥਾ ਜਦੋਂ ਸੁਣਾਵਾਂਗੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਉੱਤੇ ਆਧਾਰਿਤ ਕਥਾ ਸਾਰੀ ਉਹਦੇ ਵਿੱਚ ਫਿਰ ਸਤਿਗੁਰੂ ਮਹਾਰਾਜ ਬੜੀ ਸਿੱਖਿਆ ਬਖਸ਼ਿਸ਼ ਕਰਦੇ ਨੇ। ਕਿਉਂ ਮਹਾਰਾਜ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਸੀ ਆਪਾਂ ਨੂੰ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾਲ ਲਾਗੀ ਵਾਰ। ਸੋ ਇਹਦੇ ਅਰਥ ਆਪਾਂ ਸਵੇਰੇ ਸ਼ਰਵਣ ਕਰ ਚੁੱਕੇ ਹਾਂ। ਅੱਗੇ ਦੂਜੇ ਪਾਤਸ਼ਾਹ ਸਲੋਕ ਆਇਆ ਮਹੱਲਾ ਦੂਜਾ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਹ ਤੇ ਪ੍ਰਤੱਖ ਅਰਥ ਪਤਾ ਹੀ ਆਪਾਂ ਕੀਤੇ ਹੀ ਸੀ ਪਰ ਅੱਗੇ ਦੱਸਿਆ ਸੀ ਕਿ ਜੇ ਸੌ ਚੰਦਾ ਸੈਂਕੜੇ ਸ਼ਾਸਤਰ ਸੂਰਜ ਹੁੰਦੇ ਨੇ ਚਾਰ ਹਜ਼ਾਰਾਂ ਵੇਦ ਪੜ੍ਹ ਲਏ ਇੰਨੇ ਪ੍ਰਕਾਸ਼ ਦੇ ਹੁੰਦਿਆਂ ਹੋਇਆਂ ਗਿਆਨ ਹੋ ਜਾਣ ਨਾਲ ਵੀ ਗੁਰੂ ਤੋਂ ਬਿਨਾਂ ਅੰਦਰਾਂ ਗਿਆਨ ਦਾ ਹਨੇਰਾ ਹੀ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਬਾਜ ਗੁਰੂ ਗੁਬਾਰ ਹੈ ਬਿਨ ਸ਼ਬਦ ਹੈ ਬੂਝ ਨਾ ਹੋਏ ਗੁਰਮਤੀ ਪ੍ਰਗਾਸ ਹੋਏ ਸੱਚ ਰਹਿ ਲਿਵ ਲਾਏ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਸਤਿਗੁਰ ਬਾਝੋਂ ਘੋਰ ਅੰਧਾਰਾ ਡੂਬ ਮੂਹੇ ਬਿਨ ਪਾਣੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਬਾਣੀ ਦੇ ਅੰਦਰ ਗੁਰੂ ਦੀ ਮਹਿਮਾ ਇਹ ਬਹੁਤ ਸਾਰੀਆਂ ਪੰਕਤੀਆਂ ਦੇ ਰਾਹੀਂ ਕਰਦੇ ਨੇ ਕਿਉਂਕਿ ਵਿਸਥਾਰ ਨਾਲ ਆਸਾ ਦੀ ਵਾਰ ਦੀ ਕਥਾ ਪਹਿਲਾਂ ਹੋ ਚੁੱਕੀ ਹੈ। ਤੇ ਜਦੋਂ ਕਦੇ ਇਹ ਮਹਾਰਾਜ ਦੀ ਕਥਾ ਦਾ ਭੋਗ ਪੈਣਾ ਉਦੋਂ ਬਾਅਦ ਫਿਰ ਹੋਰ ਸਾਰੀਆਂ ਕਥਾਵਾਂ ਤੋਂ ਬਾਅਦ ਇੱਕ ਪ੍ਰਸੰਗ ਫਿਰ ਬਾਅਦ ਚ ਐਸਾ ਗੁਰੂ ਮਹਾਰਾਜ ਕਿਰਪਾ ਕਰਨ ਇੱਕ ਜਪਜੀ ਸਾਹਿਬ ਦੀ ਕਥਾ ਜਿਹੜੀ ਬਹੁਤ ਵਿਸਥਾਰ ਨਾਲ ਕਰਨ ਦਾ ਇਰਾਦਾ ਇੱਕ ਸ੍ਰੀ ਸੁਖਮਨੀ ਸਾਹਿਬ ਦੀ ਕਥਾ ਇੱਕ ਸਿੱਧ ਗੋਸ਼ਟ ਦੀ ਕਥਾ ਜੋ ਪੰਜ ਗ੍ਰੰਥੀ ਸਾਰੀ ਉਹ ਕਹਿਣ ਤੋਂ ਭਾਵ ਤੇ ਇੱਕ ਜਿਹੜੀ ਵਿਸਥਾਰ ਪੂਰਵਕ ਆਸਾ ਦੀ ਵਾਰ ਦੀ ਜਿਵੇਂ ਕਥਾ ਇਸ ਤਰ੍ਹਾਂ ਦੀਆਂ ਕਥਾਵਾਂ ਇੱਕ ਭਗਤ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਹੁਣ ਕਰਨੀ ਹੈ ਇਹ ਤਾਂ ਠੀਕ ਠੀਕ ਹੀ ਆਪਾਂ ਕਿਉਂਕਿ ਨਵੇਂ ਬੰਦੇ ਲਈ ਅਰਥ ਸਮਝਣੇ ਬਹੁਤ ਔਖੇ ਹੁੰਦੇ ਇਹ ਸਿਰਫ ਆਮ ਬੰਦਿਆਂ ਨੂੰ ਜਿਵੇਂ ਬਿਲਕੁਲ ਹੀ ਜਿਹਨੇ ਬਾਣੀ ਕਦੇ ਨਹੀਂ ਪੜ੍ਹੀ ਉਹਨਾਂ ਵਾਸਤੇ ਅਰਥ ਕਰ ਰਹੇ ਹਾਂ ਜਿਵੇਂ ਬੱਚਿਆਂ ਵਾਸਤੇ ਹੁੰਦੇ ਨੇ। ਜਦੋਂ ਫਿਰ ਆਪਾਂ ਕਿਤੇ ਭਗਤ ਬਾਣੀ ਦੇ ਅਰਥ ਕੀਤੇ ਨਾ ਦੁਬਾਰਾ ਦੋ ਤਿੰਨ ਸਾਲਾਂ ਤੱਕ ਸ਼ਾਇਦ ਇੰਨਾ ਸਮਾਂ ਲੱਗ ਜੇ ਬਾਕੀ ਕਥਾਵਾਂ ਨੂੰ ਫਿਰ ਭਗਤ ਬਾਣੀ ਬਹੁਤ ਡੂੰਘੇ ਢੰਗ ਨਾਲ ਵਿਚਾਰਾਂਗੇ ਉਹਦੇ ਵਿੱਚ ਜਿਹੜੀਆਂ ਅੰਤਰੀਵ ਭਾਵ ਬਹੁਤ ਜ਼ਿਆਦਾ ਆਉਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਜਿਸ ਪ੍ਰਕਾਰ ਸਵੇਰੇ ਆਪਾਂ ਇੱਥੋਂ ਤੱਕ ਕੀਤਾ ਸੀ ਕਿ ਫਲੀਆ ਫੁਲੀਆ ਬੱਪੜੇ ਭੀ ਤਨ ਵਿਸਵਾ ਦੂਸਰਾ ਭਾਵ ਅਰਥ ਉਹਦਾ ਇਉਂ ਮਹਾਰਾਜ ਨੇ ਫਰਮਾਇਆ ਇਸੇ ਪ੍ਰਕਾਰ ਜੋ ਮਨੁੱਖ ਸੁਚੇਤ ਹੁੰਦੇ ਹੁਸ਼ਿਆਰ ਹੋ ਕੇ ਆਪਣੇ ਮਨ ਵਿੱਚ ਗੁਰਾਂ ਨੂੰ ਯਾਦ ਨਹੀਂ ਕਰਦੇ ਉਹ ਸੁੰਨੇ ਖੇਤ ਭਾਵ ਸੰਸਾਰ ਅੰਦਰ ਬੂਆੜ ਤਿਲ ਵਾਂਗੂ ਛੁੱਟੜ ਹੋ ਜਾਂਦੇ ਨੇ। ਸੋ ਸੁੰਨੇ ਖੇਤ ਸੰਸਾਰ ਵਿੱਚ ਜੋ ਛੁੱਟੜ ਹੋਏ ਨੇ ਜਿਨ੍ਹਾਂ ਨੇ ਗੁਰੂ ਨਹੀਂ ਧਾਰਿਆ ਉਹਨਾਂ ਦਾ ਕੋਈ ਰੱਖਿਅਕ ਹੈ ਜਾਂ ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਹੋ ਨਾਨਕ ਸੌ ਨਾਹ ਗੁਰੂ ਨਾਨਕ ਦੇਵ ਜੀ ਕਹਿੰਦੇ ਉਹਨਾਂ ਦਾ ਸੌ ਹੁੰਦਾ ਰੱਖਿਅਕ ਕੋਈ ਵੀ ਨਹੀਂ ਸੌ ਨਾਹ ਕੀ ਉਹ ਕਰਮ ਨਹੀਂ ਕਰਦੇ ਜਾਂ ਗਿਆਨ ਦੀਆਂ ਗੱਲਾਂ ਨਹੀਂ ਕਰਦੇ। ਮਹਾਰਾਜ ਕਹਿੰਦੇ ਉਹ ਵਿਚਾਰੇ ਫੁੱਲੀ ਹੈ ਕਰਮ ਵੀ ਕਮਾਉਂਦੇ ਨੇ ਫਲੀ ਹੈ ਗਿਆਨ ਦੀਆਂ ਗੱਲਾਂ ਵੀ ਕਰਦੇ ਨੇ ਪਰ ਖਰੜ ਗਿਆਨ ਦੀਆਂ ਗੱਲਾਂ ਕਰਦੇ ਨੇ ਜੱਗ ਕਹੂਗਾ ਮੁੱਖ ਚੁੰਚ ਗਿਆਨ ਤੇ ਉਹਨਾਂ ਦੇ ਤਨ ਹੁੰਦਾ ਅੰਤਾ ਕਰਨ ਵਿੱਚ ਕਾਮ ਆਦਿਕਾਂ ਰੂਪ ਸਵਾਹੀ ਭਰੀ ਹੁੰਦੀ ਹੈ ਇਸ ਕਰਕੇ ਉਹਨਾਂ ਦਾ ਕੋਈ ਰੱਖਿਅਕ ਵੀ ਨਹੀਂ ਹੁੰਦਾ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੱਸਾ ਤੇ ਊੜੇ ਨੂੰ ਔਂਕੜ ਸੌ ਪਦ ਬਹੁਤ ਜਗ੍ਹਾ ਆਇਆ ਉਹਨਾਂ ਦੇ ਅਰਥ ਪ੍ਰਸੰਗ ਵੱਖੋ ਵੱਖਰੇ ਆ ਸਾਰਿਆਂ ਦੇ ਜਿਵੇਂ ਆਉਂਦਾ ਜੇ ਸੌ ਚੰਦਾ ਉਗਵੈ ਆ ਇਸੇ ਪ੍ਰਕਾਰ ਜੇ ਸੌ ਖੇਲ ਖੇਲ ਆਈ ਹੈ ਇਉਂ ਹੀ ਕਹਿੰਦੇ ਮੇਰਾ ਅੰਤਰ ਭੁੱਖ ਨਾ ਉਤਰੈ ਅਣਮਾਲੀ ਜੇ ਸੌ ਭੋਜਨ ਮੈਂ ਨੀਰੇ ਇਹ ਅਲੱਗ ਅਲੱਗ ਪ੍ਰਸੰਗ ਦੇ ਅਲੱਗ ਅਲੱਗ ਅਰਥ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ कि इस जगह के उत्ते जो संप्रदायी अर्थ करना वह हमेशा पदों के अर्थ अनुसार ही है। रक्षक सोयने की सूई रूपे का धागा नामे का चित हर सौ लागा, ये भी अलग है। तो इथे सौ का अर्थ इस प्रकार है। सो नौ श्लोकों तक ये जिथे भी प्रश्न लिखिया पढ़ोंगे वह शेख ब्रह्म वालों ही होगा। जिथे भी आप कहांगे कि शेख ब्रह्म जी वालों है, सो महाराज सच्चे पातशाह ने शेख ब्रह्म जी नाल आसा दी पावार दे पहले नौ श्लोक उहदे प्रति उच्चारण कीते ने। इस तरह महाराज सच्चे पातशाह ने सवेरे आपां नूं इह बख्शिश कर दित्ती सी। अंतरी भाव फिर हले अपने बाकी सन, श्रवण करदे आ महाराज कृपा करके इसे तरह अगे जो बख्शिश करदे ने। फरमाउंदे हन महाराज जी, तू जान होई सब सह दे लै सह जिंद कवाओ। कहने अकाल पुरख तू सारिया का जानो ही उत्पत्त करने वाला है, सब दे अंदर दी गल नूं जानो ही जानन वाला है। तू आप ही कवाओ हुंदा बाणी करके शरीर दे विच जिंद हुंदा जीवन काल पा दिंदा। कवाओ दे भी अर्थ तीन ने, जिवें कवाओ कीता पसाओ, एको कवाओ तिस्ते होए लख दरियाओ। कवा हुंदा वाक बोलना, कवाओ हुंदा पोशाक, ते इत्थे कवाओ नूं कहा बाणी। कहने बाणी की शक्ति करके शरीर भी जीवन कला पा लो, आप ही बाणी द्वारा जिंद नूं कढ लैंदे हो। जब उद करख करा करतारा प्रजा तरत तब देह अपारा, यह बाणी उचार के जिंद दे दिंदा है। जब आ करख करत हो कबहू तुम मैं मिलत देह तर सब हूं, यह बाणी उचार के बंदे की जिंद कढ लैंदा है। तदय शत बहु सयां प्रजाए, सो तत् उस ब्रह्म ने विचार किया कि मैं बहुत रूप हो करके भली प्रकार जाए उत्पत्त हो जाऊं। सो इस सुरती शादांगो उपनिषद छेवें ध्याय दी है। सो इस करके सो कामयत बहु स्वयं पर जाए, वह ब्रह्म अकामयत कामना करता होया कि मैं बहुते रूप हो करके भली प्रकार उत्पत्त हो जाऊं। यह सुरती तैतरीय उपनिषद की ब्रह्मानंद वाली विच है। इसे प्रकार तीजी हैगी है एको हंग बहु स्यामा है, यह आम मुहावरा सुरती नहीं। माया रूपी कवाओ हुंदी पोशाक करके जिंद नूं लैंदा ते दिंदा है, शरीर रूपी कवाओ हुंदी पोशाक विच कदे जिंद पा दिंदा कदे कढ लैंदा। का हुंदा करता ब्रह्मा, वाह हुंदा विष्णु, ओह हुंदा उमापति। इसे प्रकार शिवजी इन्हां तिन्हां देवतां द्वारे जिंद नूं दिंदा भी है, फिर पालना भी करवाउंदा विष्णु दे राहीं शिवजी दे राहीं, फिर जीव दी लयता भी करवा दिंदा, समाप्ति भी करवा दिंदा। कर आसन डिठो चाओ, आसन हुंदा स्थिति करके हरेक हिरदे च बैठा उत्साह पूर्वक सारिआं नूं वेख रिहा है। नाले तां आपां वेखदे हां इन्हां अखां चों, नाले ओह इन्हां अखां दे विचों आप भी देखी जांदा। दोनों ही आपां इकट्ठे ही बैठे हैं, मेरे विच मैं पा दित्ती, मैं कहिंदा मैं देखदा। आत्मा रूप हो के साखी रूप हो के इन्हां अखां विचों आप भी देखी जांदा, नाले कहिंदा रब देखदा नहीं, नाले ओह देखी भी जा रिहा है।